ਖਬਰ ਹੈ ਕੁਛ। ਆਹ ਚੀਜ਼ ਬਰਫ਼ ਵਰਗੀ ਠੰਢੀ ਹੈ, ਆਹ ਚੀਜ਼ ਤਾਂ ਗੁੜ ਵਰਗੀ ਮਿੱਠੀ ਹੈ, ਇਹ ਤਾਂ ਪ੍ਰਮਾਣ ਦੇ ਸਕਦੇ ਹਾਂ। ਪਰ ਕਹਿੰਦੇ ਵਾਹਿਗੁਰੂ ਤਾਂ ਅਵਿਸ਼ੇ ਹੈ, ਉਹਦਾ ਕਾਹਦੇ ਨਾਲ ਪ੍ਰਮਾਣ ਦੇਈਏ? ਜੈਸਾ ਤੂੰ ਤੈਸਾ ਤੂੰ ਹੀ, ਕਿਆ ਉਪਮਾ ਦੀਜੈ। ਜਿਵੇਂ ਭੱਟਾ ਨੇ ਭਜਨ ਕਿਹਾ, ਭੱਲੇ ਅਮਰਦਾਸ ਗੁਣ ਤੇਰੇ, ਤੇਰੀ ਉਪਮਾ ਤੋਹੇ ਬਾਨ ਆਵੇ। ਸਾਡੇ ਤਾਂ ਸਤਿਗੁਰਾਂ ਦੇ ਬਰਾਬਰ ਵੀ ਕਿਸੇ ਹੋਰ ਦਾ ਪ੍ਰਮਾਣ ਨਹੀਂ ਲੱਗਦਾ, ਅਕਾਲ ਪੁਰਖ ਵਾਹਿਗੁਰੂ ਜੀ ਬਰਾਬਰ ਕਿਹੜਾ ਪ੍ਰਮਾਣ ਲੱਗ ਸਕਦਾ ਹੈ?
ਪ੍ਰਤਪਾਦਨ ਕਰ ਦੇ ਕੇ ਯੋਗ, ਆਤਮ ਗਿਆਨ ਕਹੇ ਪ੍ਰਭ ਲੋਗ।
ਸੋ ਜਿਹੜੇ ਪਰਮੇਸ਼ਰ ਦੇ ਬੰਦੇ ਨੇ ਬ੍ਰਹਮ ਗਿਆਨ ਪ੍ਰਾਪਤ ਕਰ ਲੈਂਦੇ ਨੇ, ਉਹ ਕਹਿੰਦੇ ਪ੍ਰਤਪਾਦਨ ਕਰਨੇ ਦੇ ਜੋ ਯੋਗ ਹੈ।
ਇਸੀ ਗਿਆਨ ਕੋ ਜੋ ਅਨੁਸ਼ਠਾਨ, ਸੇਵਨ ਕਰਨੋ ਮਹਿਦਮਾਨ।
ਉਸੇ ਗਿਆਨ ਦਾ ਜਿਹੜਾ ਆਨੰਦ ਲੈਣਾ ਹੈ, ਇਹ ਤਾਂ ਸਿਰਫ ਉਨ੍ਹਾਂ ਨੂੰ ਹੀ ਪਤਾ ਹੈ। ਕਬੀਰ ਚਰਨ ਕਮਲ ਕੀ ਬੌਜ ਕੋ ਕਹੋ ਕੈਸੇ ਅਨੁਮਾਨ, ਕਹਿਬੇ ਕੋ ਸੋਭਾ ਨਹੀਂ ਦੇਖਾ ਹੀ ਪ੍ਰਵਾਨ।
ਚੌਥੇ ਸ਼ਰਵਣ ਪ੍ਰਯੋਜਨ ਸੋਏ, ਫਲ ਵੀ ਨਾਮ ਸੁਣੋ ਜਿਮ ਹੋਏ।
ਚੌਥਾ ਜਿਹੜਾ ਹੈ ਸ਼ਰਵਣ ਦਾ ਚਿੰਨ, ਉਹ ਹੈ ਪ੍ਰਯੋਜਨ। ਕਹਿੰਦੇ ਇਹਦਾ ਨਾਮ ਫਲ ਵੀ ਕਹਿੰਦੇ ਹਨ। ਇਹ ਦੋ ਨਾਮ ਨੇ ਇਹਦੇ, ਇੱਕ ਤਾਂ ਫਲ ਜਾਂ ਪ੍ਰਯੋਜਨ, ਇਉਂ ਜਾਣੋ।
ਗੁਰਮੁਖ ਨਾਦੰ ਗੁਰਮੁਖ ਵੇਦੰ।
ਸੋ ਇਹ ਜਿਹੜਾ ਜਪਜੀ ਸਾਹਿਬ ਦੇ ਅੰਦਰ ਲਿਖਿਆ, ਗੁਰਮੁਖ ਨਾਦੰ ਗੁਰਮੁਖ ਵੇਦੰ,
ਗੁਰਾ ਇੱਕ ਦੇਹ ਬੁਝਾਏ।
ਸੋ ਗੁਰਾ ਇੱਕ ਦੇਹ ਬੁਝਾਏ ਵੇ ਭੇਦੰ, ਇਹ ਜਿਹੜਾ ਮੈਨੂੰ ਗੁਰਾ ਨੇ ਇੱਕ ਭੇਦ ਸਮਝਾ ਦਿੱਤਾ ਹੈ, ਕਿ ਗੁਰਾ ਨੇ ਮੈਨੂੰ ਇਹ ਭੇਦ ਜਿਹੜਾ ਹੈ ਐਸੇ ਸਮਝਾ ਦਿੱਤਾ ਹੈ, ਬੁਝਾਈ ਤੋਂ ਭਾਵ ਇਸ ਤਰ੍ਹਾਂ ਸਮਝਾ ਦਿੱਤਾ ਹੈ।
ਨਿਤ ਸਤਿਗੁਰ ਕੀ ਸੇਵਾ ਕਰਨੇ, ਗੁਰ ਤੇ ਗਿਆਨ ਪ੍ਰਾਪਤੀ ਵਰਨੇ।
ਗੁਰਾਂ ਨੇ ਮੈਨੂੰ ਸਮਝਾਇਆ ਕਿ ਨਿਤ ਸਤਿਗੁਰਾਂ ਦੀ ਸੇਵਾ ਕਰਨੀ ਹੈ, ਗੁਰਾਂ ਤੇ ਗਿਆਨ ਦੀ ਪ੍ਰਾਪਤੀ ਵਰਣਨ ਕੀਤੀ, ਵੀ ਗੁਰਾਂ ਤੋਂ ਤੈਨੂੰ ਗਿਆਨ ਹੋਣਾ, ਕਿਉਂਕਿ ਹੋਰ ਕੋਈ ਤੈਨੂੰ ਸਮਝਾ ਨਹੀਂ ਸਕਦਾ, ਇਹ ਗੱਲ ਸਤਿਗੁਰੂ ਹੀ ਸਮਝਾ ਸਕਦੇ ਨੇ। ਗੁਰਾ ਇੱਕ ਦੇਹ ਬੁਝਾਈ, ਸਭਨਾ ਜੀਆਂ ਕਾ ਇੱਕ ਦਾਤਾ, ਸੋ ਮੈਂ ਵਿਸਰ ਨਾ ਜਾਈ।
ਮੁਕਤ ਦੇ ਤੈ ਆਤਮ ਗਿਆਨ, ਇਤਿਆਦਕ ਜੈ ਕੀਨ ਬਖਾਨ।
ਸੋ ਆਤਮਕ ਗਿਆਨ ਜਿਹੜਾ ਹੈ ਨਾ, ਉਹ ਮੁਕਤ ਦਿੰਦਾ ਹੈ। ਕਿਵੇਂ? ਜਿਵੇਂ ਕਹਿੰਦੇ ਸਾਚਾ ਸਾਹਿਬ ਸਾਚ ਨਾ ਇਹ ਭਾਖਿਆ ਭਾਉ, ਅਪਾਰ ਆਖੈ ਮੰਗੈ ਦੇਹ ਦੇ ਦਾਤ ਕਰੇ ਦਾਤਾਰ, ਫੇਰ ਕੇ ਅੱਗੇ ਰੱਖੀ ਹੈ ਜਿਤ ਦਿਸੈ ਦਰਬਾਰ, ਮੁਹਾਉ ਕੇ ਬੋਲਣ ਬੋਲੀ ਹੈ ਜਿਤ ਸੁਣ ਧਰੇ ਪਿਆਰ, ਅੰਮ੍ਰਿਤ ਵੇਲਾ ਸੱਚ ਨਾਉ ਵਡਿਆਈ ਵਿਚਾਰ, ਕਰਮੀ ਆਵੈ ਕੱਪੜਾ ਨਦਰੀ ਮੋਖ ਦੁਆਰ। ਉਹ ਕਹਿੰਦੇ ਮੁਕਤ ਦੇਤ ਹੈ ਆਤਮ ਗਿਆਨ, ਜਿਹੜਾ ਬੰਦੇ ਨੂੰ ਅੰਦਰ ਆਤਮਕ ਗਿਆਨ ਹੋ ਜਾਣਾ। ਪਹਿਲਾਂ ਇੰਨਾ ਕੁਛ ਕਹਿ ਚੁੱਕਿਆ ਆਪਾਂ ਆਤਮ ਗਿਆਨ ਬਾਰੇ, ਅਨਾਤਮ ਗਿਆਨ ਬਾਰੇ। ਜਦੋਂ ਆਤਮਕ ਗਿਆਨ ਹੋ ਜਾਂਦਾ ਉਦੋਂ ਹੀ ਤਾਂ ਬ੍ਰਹਮ ਗਿਆਨ ਚਲਿਆ ਜਾਂਦਾ ਹੈ। ਕਹਿੰਦੇ ਆਤਮ ਗਿਆਨ ਹੀ ਬੰਦੇ ਨੂੰ ਮਾਇਆ ਤੋਂ ਬੰਧਨਾਂ ਤੋਂ ਮੁਕਤ ਕਰਦਾ ਹੈ।
ਪੰਚਮ ਅਰਥਵਾਦ ਸੁਣ ਲੱਛਣ, ਜੋ ਪਾਕਤ ਗਿਆਨ ਵਿਜਚਨ।
ਜਿਵੇਂ ਅਰਥਵਾਦ ਦਾ ਲੱਛਣ ਸੁਣ, ਕਹਿੰਦੇ ਗਿਆਨ ਦੇ ਵਿੱਚ ਚਤਰ ਪੁਰਖ ਸਿਆਣੇ ਬੰਦੇ ਜਿਵੇਂ ਕਹਿੰਦੇ ਨੇ ਕਿ ਵਰਣਨ ਯੋਗ ਜੋ ਅਦੁੱਤੀ ਵਸਤੂ ਹੈ ਨਾ ਬ੍ਰਹਮ, ਤੋ ਉਸ ਗ੍ਰੰਥ ਵਿੱਚ ਉਸਦੀ ਉਸਤਤੀ ਹੋਵੇ। ਤੋ ਇਸ ਕਰਕੇ ਇਹਨੂੰ ਇਹ ਕਹਿੰਦੇ ਨੇ ਅਰਥਵਾਦ, ਕਿ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਜੇ ਅਰਥ ਕਰੀਏ ਤਾਂ ਅਰਥਵਾਦ ਵਿੱਚ ਕੀ ਆਉਂਦਾ ਹੈ ਕਿ ਵਰਣਨ ਕਰਨੇ ਯੋਗ ਜੋ ਬ੍ਰਹਮ ਹੈ ਉਸੇ ਦੀ ਉਸਤਤ ਕੀਤੀ ਹੋਈ ਹੈ।
ਵਰਣਨ ਯੋਗ ਵਸਤ ਹੈ ਜੋ ਕਿਸ ਮੈਂ ਤਿਸ ਕੀ ਉਸਤਤ ਹੋਏ।
ਜੋ ਵਰਣਨ ਕਰਨੇ ਯੋਗ ਬ੍ਰਹਮ ਹੈ, ਬ੍ਰਹਮ ਦੀ ਹੀ ਉਸਤਤ ਹੈ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਵਿੱਚ।
ਨਾਨਕ ਨਿਰਗੁਣ ਗੁਣ ਕਰੇ, ਗੁਣਵੰਤਿਆ ਗੁਣ ਦੇ।
ਇਹ ਹੁਣ ਬ੍ਰਹਮ ਗਿਆਨੀ ਦੀ ਵੀ ਦਸ਼ਾ ਹੈ, ਅਕਾਲ ਪੁਰਖ ਦੀ ਵੀ ਅਵਸਥਾ ਬ੍ਰਹਮ ਗਿਆਨੀ ਬਾਰੇ, ਕਿਉਂਕਿ ਇੱਥੇ ਜ਼ਿਕਰ ਬ੍ਰਹਮ ਗਿਆਨੀ ਦਾ ਹੀ ਚੱਲਦਾ ਅਸਲ ਵਿੱਚ। ਕਿਉਂਕਿ ਸੁਣਿਆ ਤੋਂ ਬਾਅਦ ਫਿਰ ਮੰਨਣ ਆਉਂਦਾ ਹੈ। ਇਸ ਤਰ੍ਹਾਂ ਜਿਹੜੀਆਂ ਪੌੜੀਆਂ ਉਚਾਰਨ ਕੀਤੀਆਂ ਹੋਈਆਂ ਨੇ ਪਹਿਲਾਂ ਸ਼ੁਰੂ ਦੇ ਜੇਜ ਉਚਾਰੇ ਆਰਜਾ ਹੋਰ ਦਸੂਣੀ ਹੋਏ, ਇੱਥੇ ਜਿਹੜਾ ਆ ਕੇ ਕਿਹਾ ਨਾਨਕ ਨਿਰਗੁਣੇ ਗੁਣ ਕਰੇ, ਨਿਰਗੁਣੇ ਆਰਿਆਂ ਨੂੰ ਗੁਣ ਦੀ ਦਾਤ ਦਿੰਦੇ ਨੇ ਤੇ ਗੁਣਵੰਤਿਆਂ ਨੂੰ ਹੋਰ ਗੁਣ ਦੇ ਦਿੰਦੇ ਨੇ, ਇਹ ਬ੍ਰਹਮ ਗਿਆਨ ਹੈ।
ਦੇਹਾ ਕੋਈ ਨਾ ਸੁਜੇ ਜੇ ਤਿਸ ਗੁਣ ਕੋਈ ਕਰੇ।
ਉਹੋ ਜਿਹਾ ਹੁਣ ਕੋਈ ਨੀ ਸੁਝਦਾ ਸਾਹਮਣੇ ਜਿਹੜਾ ਸਤਿਗੁਰੂ ਦੇ ਉੱਤੇ ਪਰਉਪਕਾਰ ਕਰੇ, ਬ੍ਰਹਮ ਗਿਆਨੀ ਉੱਤੇ ਪਰਉਪਕਾਰ ਕਰੇ। ਇਹ ਜਦੋਂ ਜਪਜੀ ਸਾਹਿਬ ਦੇ ਅਰਥ ਆਉਂਦੇ ਨੇ, ਇਹ ਅਰਥ ਬ੍ਰਹਮ ਗਿਆਨੀ ਨਾਲ ਵੀ ਢੁਕਦੇ ਨੇ ਸਾਰੇ, ਪਰ ਇੰਨਾ ਜ਼ਿਆਦਾ ਫਿਰ ਵਿਸਥਾਰ ਚ ਨਹੀਂ ਜਾਣਾ, ਕਿਉਂਕਿ ਜਿੰਨਾ ਕੁ ਨਵਾਂ ਜਗਿਆਸੂ ਹੈ। ਇਹ ਜਪਜੀ ਸਾਹਿਬ ਤਾਂ ਮਸਾਂ ਪੜ੍ਹਦੇ ਨੇ, ਇਹਨਾਂ ਨੂੰ ਤਾਂ ਇੱਕ ਅਰਥ ਬਹੁਤ ਹੁੰਦਾ ਹੈ ਜਾਂ ਭਾਵ ਅਰਥ, ਕਿਉਂ ਗੁਰੂ ਨਾਨਕ ਸਾਹਿਬ ਦੀ ਜਿੰਨੀ ਬਾਣੀ ਹੈ ਇਹਦੇ ਵਿੱਚ ਇੰਨੀ ਡੂੰਘਾਈ ਹੈ ਕਿ ਅੱਗੇ ਤੋਂ ਅੱਗੇ ਜਦੋਂ ਪੜਦੇ ਖੁੱਲਦੇ ਨੇ, ਤੈਹਾਂ ਖੁੱਲਦੀਆਂ ਨੇ, ਤਾਂ ਬੰਦੇ ਨੂੰ ਜਦੋਂ ਅਨੁਭਵ ਹੁੰਦਾ ਕਿ ਇਹ ਤਾਂ ਬਹੁਤ ਕੁਛ ਲਿਖਿਆ ਹੋਇਆ। ਪਰ ਆਮ ਜਗਿਆਸੂ ਦੀ ਸਮਝੋਗਾ ਇੰਨਾ ਹੀ ਹੈ ਕਿ ਨਾਨਕ ਨਿਰਗੁਣੇ ਗੁਣ ਕਰੇ ਗੁਣਵੰਤਿਆਂ ਗੁਣ ਦੇ। ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਨਿਰਗੁਣੇ ਆਰਿਆਂ ਨੂੰ ਗੁਣ ਦਿੰਦੇ ਨੇ, ਗੁਣਵੰਤਿਆਂ ਨੂੰ ਹੋਰ ਗੁਣ ਦਿੰਦੇ ਨੇ, ਪਰ ਉਹੋ ਜਿਹਾ ਆਪਾਂ ਨੂੰ ਕੋਈ ਨੀ ਸੁਝਦਾ ਜਿਹੜਾ ਉਹਨਾਂ ਨੂੰ ਸਤਿਗੁਰੂ ਜੀ ਨੂੰ ਗੁਣ ਦੇਵੇ ਜਾਂ ਪਰਉਪਕਾਰ ਕਰੇ ਗੁਰਾਂ ਦੇ।
ਸਭ ਤੇ ਗਿਆਨਵਾਨ ਹੋਏ ਦੀਹਾ ਤਿਸ ਪਰ ਕੋ ਉਪਕਾਰ ਕਰੀਆ।
ਜਿਹੜਾ ਸਾਰਿਆਂ ਨਾਲੋਂ ਵੱਡਾ ਗੁਣਵਾਨ ਹੈ, ਬਹੁਤ ਵੱਡਾ, ਉਹਦੇ ਉੱਤੇ ਕੌਣ ਪਰਉਪਕਾਰ ਕਰ ਸਕਦਾ ਹੋਰ।
ਜਹੈ ਸੁਕਰ ਆਪ ਸਮਰੱਥ ਬ੍ਰਹਮ ਗਿਆਨੀ ਕਾ ਸਭ ਕਿਚ ਹੱਥ।
ਜੇ ਉਹ ਚਾਹੁਣ ਬ੍ਰਹਮ ਗਿਆਨੀ ਤਾਂ ਉਹਨਾਂ ਦੇ ਹੱਥ ਵਿਚ ਹੀ ਹੁੰਦਾ ਸਾਰਾ ਕੁਛ, ਜਿਵੇਂ ਚਾਹੁਣ ਪ੍ਰੇਰਣਾ ਦੇ ਦਿੰਦੇ ਨੇ, ਜਿਵੇਂ ਚਾਹੁਣ ਕਰਾ ਲੈਂਦੇ ਨੇ, ਕਿਉਂਕਿ ਬ੍ਰਹਮ ਗਿਆਨੀ ਇੱਕ ਚੀਜ਼ ਹੀ ਹੋ ਜਾਂਦੀ, ਘੁਲ ਮਿਲ ਜਾਂਦੇ ਨੇ ਆਪਸ ਵਿਚ। ਕਿਉਂਕਿ ਜਿਹੜਾ ਹੈ ਨਾ ਪਿੱਛੇ ਪ੍ਰਮਾਣ ਦਿੱਤਾ ਸੀ ਕਿ ਨਦੀਆਂ ਅਤੇ ਵਾੜੇ ਜਾ ਕੇ ਸਮੁੰਦਰ ਚ ਮਿਲ ਜਾਂਦੇ ਨੇ ਜਦੋਂ ਇੱਕ ਰੂਪ ਹੋ ਜਾਂਦੇ ਨੇ, ਇਸੇ ਤਰ੍ਹਾਂ ਹੀ ਬ੍ਰਹਮ ਗਿਆਨੀ ਵੀ ਬ੍ਰਹਮ ਵਿਚ ਲੀਨ ਹੋ ਕੇ ਪਰਾਲਬਧ ਕਰਕੇ ਸਰੀਰ ਲਈ ਫਿਰਦਾ ਆਪਣਾ। ਵਾਸਤਵ ਵਿਚ ਉਹ ਹੁੰਦਾ ਬ੍ਰਹਮ ਹੀ ਹੈ, ਕਿਉਂਕਿ ਉਹਦੇ ਮਨ ਦੇ ਅੰਦਰੋਂ ਸਾਰਾ ਕੁਝ ਮੁੱਕ ਜਾਂਦਾ, ਜਿਹਨੂੰ ਆਪਾਂ ਅਨਾਤਮ ਕਹਿੰਦੇ ਹਾਂ। ਉਹ ਮਨ ਦੇ ਅੰਦਰੋਂ ਸਾਰਾ ਕੋਠਾ ਢੱਠ ਜਾਂਦਾ ਸਣੇ ਉਹਨਾਂ ਬੀਜਾਂ ਦੇ, ਇਹ ਸ਼ੁਰੂ ਚ ਸੁਣੇ ਸੀ ਕਰਮਾਂ ਦੇ ਬੀਜ, ਉਹ ਇਹਨਾਂ ਨੂੰ ਬ੍ਰਹਮ ਅਗਨੀ ਨਾਲ ਸਾੜ ਕੇ ਕੋਠਾ ਢਾ ਕੇ ਸਾਰਾ ਇੱਕ ਬ੍ਰਹਮ ਦੇ ਵਿਚ ਹੀ ਲੀਨ ਹੋ ਜਾਂਦਾ ਹੈ।
ਉਪਪਤੀ ਖਸ਼ਟਮ ਸ਼ਰਵਣ ਸੁਲੱਛਣ ਕੈਤ ਬੇਦ ਸਤਿਗੁਰੂ ਬਿਜੱਛਣ।
ਹੁਣ ਉਪਪਤੀ ਹੈ, ਇਹ ਛੇਵਾਂ ਲੱਛਣ ਹੈ ਬ੍ਰਹਮ ਗਿਆਨ ਦਾ, ਇਹ ਸ਼ਰਵਣ ਦਾ। ਬੇਦ ਵੀ ਕਹਿੰਦੇ ਨੇ ਸਿਆਣੇ ਸਾਡੇ, ਸਤਿਗੁਰੂ ਵੀ ਕਹਿੰਦੇ ਨੇ, ਇਹ ਛੇਵਾਂ ਲੱਛਣ ਹੈ।
ਜੋ ਪ੍ਰਕਰਨ ਕਰਕੇ ਸ਼ੁਭ ਅਰਥ ਪ੍ਰਤਿਪਾਦਨ ਕੇ ਯੋਗ ਸਮਰੱਥ।
ਸੋ ਜਿਹੜਾ ਇਹ ਸਾਰਿਆਂ ਨਾਲੋਂ ਪ੍ਰਤਿਪਾਦਨ ਕਰਨ ਦੇ ਯੋਗ ਵਿਚ ਸਮਰੱਥ ਹੈ, ਸੋ ਇਸ ਪ੍ਰਕਾਰ ਜਿਹੜੇ ਇਹ ਅਰਥ ਨੇ ਇਹਨਾਂ ਨੂੰ ਕਹਿੰਦੇ ਨੇ ਛੇਵਾਂ ਲਿੰਗ ਸ਼ਰਵਣ ਦਾ ਉਪਪਤੀ ਕਹਿੰਦੇ ਨੇ। ਵੇਦ ਤੇ ਸਿਆਣੇ ਸਤਿਗੁਰੂ ਜੋ ਪ੍ਰਕਾਸ਼ਕ ਕਰਕੇ ਸ਼ੁਭ ਅਰਥ ਸਿੱਧ ਹੁੰਦਾ ਹੈ, ਪ੍ਰਕਰਨ ਕਰਕੇ ਸ਼ੁਭ ਅਰਥ ਸਿੱਧ ਹੋਵੇ, ਸੋ ਜੋ ਉਸੇ ਅਰਥ ਨੂੰ ਕਥਨ ਕਰਨ ਵਿਚ ਸਮਰੱਥ ਹੋਵੇ, ਅਰਥ ਉਸ ਜੁਗਤੀ ਨੂੰ ਉਪਪਤੀ ਕਹਿੰਦੇ ਨੇ। ਇਸ ਪ੍ਰਕਾਰ ਉਹ ਪ੍ਰਕਰਨ ਵਿਚ ਉਸੇ ਅਰਥ ਨੂੰ ਸਿੱਧ ਕਰਨੇ ਵਿਖੇ ਸ਼ਰਵਣ ਕੀਤਾ ਜਾਵੇ, ਇਸ ਪ੍ਰਕਾਰ ਹੈ, ਇਹਨੂੰ ਕਹਿੰਦੇ ਉਪਪਤੀ। ਸੋ ਸਾਰੀ ਚੀਜ਼ ਨੂੰ ਸਿੱਧ ਕਰ ਦੇਣਾ, ਜੋ ਲਿਖਣਾ ਸੋ ਕਰਨਾ, ਜੋ ਕਰਨਾ ਸੋ ਲਿਖਣਾ, ਇਸ ਪ੍ਰਕਾਰ ਉਪਪਤੀ ਹੈ।
ਤਿਸੀ ਅਰਥ ਸਿੱਧ ਕਰਨ ਮੈਂ ਤਿਸੀ ਪ੍ਰਕਰਨ ਮਝਾਰ।
ਉਸੇ ਅਰਥ ਨੂੰ ਸਿੱਧ ਕਰਨ ਦੇ ਵਿਚ ਉਸੇ ਪ੍ਰਕਰਨ ਦੇ ਵਿਚ
ਸ਼ਰਵਣ ਕਰੀ ਹੈ ਜੁਗਤ ਜੇ ਸੋ ਉਪਪਤੀ ਵਿਚਾਰ।
ਜਿਹੜੀ ਜੁਗਤੀ ਸ਼ਰਵਣ ਕੀਤੀ ਹੈ ਉਹਨੂੰ ਉਪਪਤੀ ਵਿਚਾਰੋ, ਇਸੇ ਦਾ ਨਾਮ ਉਪਪਤੀ ਹੈ। ਇਹ ਛੇਵਾਂ ਜਿਹੜਾ ਲਿੰਗ ਹੈ ਸ਼ਰਵਣ ਦਾ ਉਪਪਤੀ, ਕਹਿੰਦੇ ਨੇ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਕਿ ਜੋ ਪ੍ਰਕਰਨ ਕਰਕੇ ਸ਼ੁਭ ਅਰਥ ਸਿੱਧ ਹੁੰਦਾ ਹੋਵੇ ਤੇ ਜੋ ਉਸੇ ਅਰਥ ਨੂੰ ਕਥਨ ਕਰਨ ਵਿਚ ਸਮਰੱਥ ਹੋਵੇ, ਅਰਥਾਤ ਉਸ ਜੁਗਤੀ ਨੂੰ ਉਪਪਤੀ ਕਹਿੰਦੇ ਨੇ। ਇਉਂ ਉਪਪਤੀ ਇਹ ਛੇਵਾਂ ਲੱਛਣ ਹੈ ਸ਼ਰਵਣ ਦਾ।
ਸਾਲਾਈ ਸਾਲਾਏ ਏਤੀ ਸੁਰਤ ਨਾ ਪਾਈਆ।
ਸਾਲਾਹੀ ਜੋ ਸਲਾਹਣੇ ਯੋਗ ਹੈ ਸਾਲਾਹੇ ਸਲਾਹੋ ਭਾਈ, ਇੰਨੀ ਤੁਹਾਨੂੰ ਹੁਣ ਤੱਕ ਸੁਰਤੀ ਨਹੀਂ ਆਈ ਕਿ ਸਲਾਹਣੇ ਯੋਗ ਜੋ ਬ੍ਰਹਮ ਹੈ ਉਸ ਨੂੰ ਸਲਾਹਣਾ ਕਰੀਏ।
ਨਦੀਆਂ ਤੈ ਵਹਾ ਸਮੁੰਦਰ ਨਾ ਜਾਣੀਏ।
ਨਦੀਆਂ ਤੇ ਵਾੜੇ ਜਿਹੜੇ ਨਾਲੇ ਹੁੰਦੇ ਨੇ ਛੋਟੇ, ਜਦੋਂ ਸਮੁੰਦਰ ਵਿਚ ਲੀਨ ਹੋ ਜਾਂਦੇ ਨੇ ਜਾ ਕੇ ਤਾਂ ਉਦੋਂ ਜਾਣੇ ਨੀ ਜਾਂਦੇ, ਵੱਖਰੇ ਵੱਖਰੇ ਇਕ ਮਿਕ ਹੋ ਜਾਂਦੇ ਨੇ।
ਸਮੁੰਦ ਸਾ ਸੁਲਤਾਨ,
ਸਮੁੰਦ ਸਾਹ ਸੁਲਤਾਨ, ਕਿਉਂਕਿ ਜਿਹੜਾ ਹੈ ਨਾ ਇੱਥੇ ਅਰਥ ਵੱਖਰਾ ਹੈ। ਇੱਥੇ ਹੁਣ ਅੰਤਰੀ ਭਾਵ ਚ ਕਹਿੰਦੇ ਨੇ ਨਦੀਆਂ ਅਤੇ ਨਾਲੇ ਜਦੋਂ ਸਮੁੰਦਰ ਵਿਚ ਜਾ ਕੇ ਲੀਨ ਹੋ ਜਾਂਦੇ ਨੇ ਉਹ ਜਿਹੜਾ ਸ਼ਾਹ ਸੁਲਤਾਨ ਸਮੁੰਦਰ ਹੈ ਉਹਦਾ ਹੀ ਰੂਪ ਹੋ ਜਾਂਦੇ ਨੇ। ਨਦੀ ਸਮੁੰਦਰ ਵਿਚ ਰਲ ਜਾਵੇ ਪਛਾਣ ਨਹੀਂ ਸਕਦੇ ਇਹ ਕੌਣ ਹੈ, ਇਹ ਨਦੀ ਕਿਹੜੀ ਹੈ, ਪਾਣੀ ਨਦੀ ਦਾ ਕਿਹੜਾ ਹੈ, ਇਕ ਮਿਕ ਹੋ ਜਾਂਦੇ ਨੇ।
ਜੋ ਪਏ ਨਦੀ ਈਸ਼ ਜੀਵ ਸੁਵਾਹਾ।
ਇਹਦੇ ਚ ਕਹਿੰਦੇ ਨਦੀ ਤਾਂ ਈਸ਼ਰ ਹੈ, ਈਸ਼ਰ ਜੋ ਨਿਰਗੁਣ ਤੋਂ ਥੱਲੇ ਸਰਗੁਣ ਚ ਆ ਜਾਂਦਾ ਹੈ, ਈਸ਼ ਵਿਚ ਜੋ ਮਾਇਆ ਹੈ, ਈਸ਼ ਵਿਚ ਬ੍ਰਹਮ ਦਾ ਪ੍ਰਕਾਸ਼ ਹੈ, ਈਸ਼ ਵਿਚ ਸ਼ੁੱਧ ਸਤੋ ਗੁਣ ਹੈ, ਇਹ ਤਿੰਨਾਂ ਨੂੰ ਮਿਲਾ ਕੇ ਈਸ਼ਵਰ ਬਣਦਾ ਹੈ। ਉਹ ਇਹ ਜੋ ਨਦੀ ਈਸ਼ਵਰ ਹੈ ਅਥਵਾ ਜੀਵ ਜਿਹੜਾ ਇਹ ਵਾੜਾ ਹੈ ਨਾਲਾ ਹੈ ਛੋਟਾ ਜਿਹਾ ਪਾਣੀ ਦਾ, ਇਹ ਆ ਜਾ ਕੇ ਕਿੱਥੇ ਮਿਲਦੇ ਨੇ?
ਦੋਨੋਂ ਮਿਲੇ ਉਦਤ ਬ੍ਰਹਮਾ।
ਇਹ ਦੋਨੋਂ ਜਾ ਕੇ ਉਦਤ ਹੁੰਦਾ ਸਮੁੰਦਰ ਰੂਪੀ ਬ੍ਰਹਮ ਦੇ ਵਿਚ ਜੀਵ ਤੇ ਈਸ਼ਵਰ। ਪਹਿਲਾਂ ਤਾਂ ਆਪਣੀ ਏਕਤਾ ਕਰਨੀ ਹੁੰਦੀ ਆਪਾਂ ਨੇ ਜੀਵ ਤੇ ਈਸ਼ਵਰ ਦੀ, ਫਿਰ ਉਹ ਗਾਹਾਂ ਜਾ ਕੇ ਮਿਲਦੇ ਨੇ ਬ੍ਰਹਮ ਦੇ ਵਿਚ। ਇਸ ਤਰ੍ਹਾਂ ਕਹਿੰਦੇ ਨੇ ਇੱਕ ਰੂਪ ਹੋ ਜਾਂਦੇ।
ਨਾਮ ਨਦੀ ਵਾਹਾ ਮਿਟ ਜਾਏ।
ਇਹਦਾ ਨਾਂ ਨਦੀ ਹੈ, ਇਹਦਾ ਨਾਂ ਵਾਹਾ ਹੈ ਨਾਲਾ ਹੈ, ਇਹ ਦੋਨੋਂ ਗੱਲਾਂ ਉੱਥੇ ਜਾ ਕੇ ਮਿਟ ਜਾਂਦੀਆਂ।
ਈਸ਼ ਜੀਵ ਨਾਰਾਏ।
ਉਸੇ ਪ੍ਰਕਾਰ ਹੀ ਨਾ ਉੱਥੇ ਈਸ਼ਵਰ ਰਹਿੰਦਾ ਨਾ ਜੀਵ ਰਹਿੰਦਾ, ਉੱਥੇ ਕੇਵਲ ਬ੍ਰਹਮ ਹੈ।
ਸਿੰਧ ਰੂਪ ਬਨ ਸਿੰਧ ਕਹਾਵੇ।
ਕਿਉਂਕਿ ਉਹ ਸਮੁੰਦਰ ਦਾ ਰੂਪ ਹੋ ਕੇ ਸਮੁੰਦਰ ਹੀ ਕਹਾਉਂਦੇ, ਜੋ ਸਮੁੰਦਰ ਵਿਚ ਲੀਨ ਹੋ ਕੇ ਜਾ ਕੇ, ਤਾਂ ਹੁਣ ਲਿਖਿਆ ਨਾਨਕ ਬ੍ਰਹਮ ਗਿਆਨੀ ਆਪ ਪਰਮੇਸ਼ਰ। ਉਹ ਪਰਮੇਸ਼ਰ ਜਿਹੜਾ ਹੈ ਨਾ, ਕਈ ਇਸ ਅਰਥ ਨੂੰ ਉਲਟ ਢੰਗ ਨਾਲ ਲਾਉਂਦੇ ਨੇ ਕਿ ਆਪ ਬ੍ਰਹਮ ਗਿਆਨੀ ਜਿਹੜਾ, ਅਖੇ ਪਰਮੇਸ਼ਰ ਆਪ ਹੀ ਬ੍ਰਹਮ ਗਿਆਨੀ ਹੈ, ਉਹਨੂੰ ਕੀ ਲੋੜ ਹੈ, ਉਹਨੂੰ ਬ੍ਰਹਮ ਗਿਆਨੀ ਬਣਨੇ ਹੈ, ਉਹਦਾ ਦਰਜਾ ਛੋਟਾ ਕਰੀ ਜਾਂਦੇ ਤੁਸੀਂ। ਉਹ ਖੁਦ ਬ੍ਰਹਮ ਹੈ, ਉਹਨੂੰ ਆਪਾਂ ਬ੍ਰਹਮ ਗਿਆਨੀ ਨਹੀਂ ਬਣਾ ਸਕਦੇ। ਬ੍ਰਹਮ ਗਿਆਨੀ ਦਾ ਦਰਜਾ ਤਾਂ ਉਦੋਂ ਥੱਲੇ ਆ ਜਾਂਦਾ, ਬ੍ਰਹਮ ਗਿਆਨੀ ਤਾਂ ਥੱਲਿਓਂ ਸ਼ੁਰੂ ਹੋ ਕੇ ਉੱਪਰ ਸ਼ਰਵਣ ਆ ਪਹਿਲਾਂ ਆਇਆ ਸੀਗਾ, ਜਿਹੜਾ ਵਿਰਾਗ ਵਿਵੇਕ ਖੜ ਸਮਤੀ ਮੋਖ ਇੱਛਾ ਸ਼ਰਵਣ ਮੰਨਣ ਨਧਿਆਸਣ ਸਾਖਿਆਤ ਲੀਨਤਾ, ਤਾਂ ਜਾ ਕੇ ਕਿਤੇ ਉੱਥੇ ਬ੍ਰਹਮ ਗਿਆਨ ਹੁੰਦਾ। ਆਪਾਂ ਕਹੀਏ ਕਿ ਪਰਮਾਤਮਾ ਜਿਹੜਾ ਸਮੁੰਦਰ ਕਦੇ ਆਇਆ ਇੱਥੇ, ਸਮੁੰਦਰ ਕਦੇ ਆ ਕੇ ਨਦੀ ਚ ਤਾਂ ਨਹੀਂ ਮਿਲਦਾ ਹੈ, ਕਿ ਸਮੁੰਦਰ ਆ ਕੇ ਕਿਸੇ ਛੱਪੜ ਵਿਚ ਮਿਲ ਗਿਆ, ਇਹ ਨਹੀਂ ਹੈ। ਇਹ ਸਾਰੀਆਂ ਨਦੀਆਂ ਤੇ ਨਾਲੇ ਸਮੁੰਦਰ ਵਿਚ ਜਾ ਕੇ ਲੀਨ ਹੁੰਦੇ ਨੇ। ਇਸ ਕਰਕੇ ਨਾਨਕ ਬ੍ਰਹਮ ਗਿਆਨੀ ਆਪ ਪਰਮੇਸ਼ਰ, ਬ੍ਰਹਮ ਗਿਆਨੀ ਆਪ ਪਰਮੇਸ਼ਰ ਰੂਪ ਹੀ ਹੋ ਜਾਂਦਾ ਹੈ।
ਤਥਾ ਬ੍ਰਹਮ ਤੋਂ ਦੁਆ ਮਿਲ ਜਾਵੇ।
ਉਸੇ ਪ੍ਰਕਾਰ ਬ੍ਰਹਮ ਦੇ ਨਾਲ ਇਹ ਦੋਵੇਂ ਜਾ ਕੇ ਮਿਲ ਜਾਂਦੇ ਹਨ।
ਕੋਟ ਯਤਨ ਤੇ ਨਿਆਰੇ ਹੋਏ ਨਾ।
ਕਹਿੰਦੇ ਹੁਣ ਕਰੋੜਾਂ ਯਤਨ ਕਰ ਲਓ, ਵੱਖਰੇ ਕਰ ਦਈਏ ਇਹਨਾਂ ਨੂੰ, ਕਹਿੰਦੇ ਇਹ ਵੱਖਰੇ ਨਹੀਂ ਹਨ, ਇੱਕੋ ਹੀ ਰੂਪ ਹੈ।
ਮਿਲੇ ਵਿਭੇਦ ਸਕੈ ਕਰ ਕੋਈ ਨਾ।
ਕੋਈ ਇਹਨਾਂ ਨੂੰ ਵੱਖਰੇ ਵੱਖਰੇ ਨਹੀਂ ਕਰ ਸਕਦਾ। ਮਹਾਰਾਜ ਛੇਵੇਂ ਪਾਤਸ਼ਾਹ ਅੱਗੇ ਲਿਜਾ ਕੇ ਸ਼ਹਿਦ ਰੱਖ ਦਿੱਤਾ। ਮਹਾਰਾਜ ਬੜਾ ਕੀਮਤੀ ਸ਼ਹਿਦ, ਤਾਜ਼ਾ ਸ਼ਹਿਦ, ਕਈ ਉਪਮਾ ਕਰਕੇ ਕੱਪੜਾ ਖੋਲਿਆ ਉਪਰੋਂ ਬਰਤਨ ਦੇ, ਕੀੜੇ ਵੱਡੇ ਵੱਡੇ ਕੁਰਬਲ ਕੁਰਬਲ ਕਰਦੇ ਪਏ। ਮਹਾਰਾਜ ਕਹਿੰਦੇ ਇਹ ਤਾਜ਼ਾ ਸ਼ਹਿਦ ਆ ਜਾਂ ਪੁਰਾਣਾ ਸ਼ਹਿਦ? ਮਹਾਰਾਜ ਲਿਆਂਦਾ ਤਾਂ ਤਾਜ਼ਾ ਹੀ ਜੋ ਕਿ ਹੈ। ਸੋ ਸਤਿਗੁਰੂ ਕਹਿੰਦੇ ਜਿੱਥੇ ਮੰਗਿਆ ਸੀ ਭਾਈ ਕੱਟੂ ਦੀ ਜ਼ਬਾਨ ਤੇ ਬਹਿ ਕੇ, ਉੱਥੇ ਤਾਂ ਦਿੱਤਾ ਨਹੀਂ ਮੈਨੂੰ, ਹੁਣ ਤੁਸੀਂ ਦਿੰਦੇ ਹੋ। ਉਹ ਭਾਈ ਕੱਟੂ ਵਿਚ ਮੈਂ ਹੀ ਬੈਠਾ ਹਾਂ, ਸਿਰਫ ਦੇਖਣ ਨੂੰ ਕੱਟੂ ਦਾ ਬਾਹਰਲਾ ਸਰੂਰ ਸਰੂਪ ਹੈ, ਉਹਦੇ ਵਿਚ ਮੈਂ ਆਪ ਹੀ ਬੈਠਾ, ਕਿਉਂਕਿ ਉਹ ਸਮੁੰਦਰ ਵਿੱਚ ਲੀਨ ਹੋ ਚੁੱਕਿਆ ਹੈ। ਇਸ ਕਰਕੇ ਭਾਈ ਵਿਧੀ ਚੰਦ ਨੂੰ ਕਹਿੰਦੇ ਇਹ ਮੇਰਾ ਹੀ ਰੂਪ ਹੈ, ਬਾਹਰੋਂ ਦੇਖਣ ਨੂੰ ਵਿਧੀ ਚੰਦ ਹੈ ਪਰ ਅੰਦਰੋਂ ਮੇਰੇ ਵਿੱਚ ਲੀਨ ਹੋ ਚੁੱਕਿਆ ਹੈ। ਇਸ ਕਰਕੇ ਕਹਿੰਦੇ ਨੇ ਜਦੋਂ ਬ੍ਰਹਮ ਗਿਆਨੀ ਪਰਮੇਸ਼ਰ ਰੂਪ ਹੋ ਜਾਂਦਾ ਹੈ, ਕੋਈ ਨਾ ਸੱਕ ਹੈ ਭਿੰਨ ਕਰ ਬਲਰਾਮ ਜੀਓ, ਉਹਨੂੰ ਕੋਈ ਫਿਰ ਵੱਖਰਾ ਨਹੀਂ ਕਰ ਸਕਦਾ। ਉਹ ਆਪਾਂ ਦੁਨੀਆਂ ਦੇ ਲੋਕ ਹੈ ਜਿਹੜੇ ਵਿਚਾਰੇ ਐਵੇਂ ਰੋਟੀ ਪਾਣੀ ਮਗਰ ਦੌੜੇ ਫਿਰਦੇ ਹਾਂ, ਕੱਪੜੇ ਲੀੜੇ ਦੀ ਫਿਕਰ ਪਈ ਆ, ਆਪਣੀ ਅਵਸਥਾ ਬਹੁਤ ਨੀਵੀਂ ਜੀ ਹੁੰਦੀ ਆ, ਔਰ ਆਪਾਂ ਗੱਲ ਕਰਦੇ ਹੁੰਦੇ ਹਾਂ ਬੜੀ ਵੱਡੀ, ਏਦਾਂ ਦੀਆਂ ਫਾਲਤੂ ਗੱਲਾਂ ਦੀ ਆਪਾਂ ਨੂੰ ਵੈਸੇ ਲੋੜ ਨਹੀਂ ਹੈ। ਕਿਉਂਕਿ ਆਪਾਂ ਜਦੋਂ ਗੱਲ ਜਿਹੜੀ ਕਰਨੀ ਹੈ, ਜੇ ਵਿਦਿਆਰਥੀ ਪੰਜਵੀਂ ਕਲਾਸ ਦਾ ਉਹ ਐਮ ਏ ਦੀ ਕਿਤਾਬ ਨਾ ਚੱਕੇ ਤਾਂ ਚੰਗਾ ਹੀ ਰਹੇਗਾ, ਉਹ ਨਾ ਹੀ ਉਹਦਾ ਪ੍ਰਕਰਨ ਛੇੜੇ, ਜਿੰਨੀ ਕੁ ਆਪਾਂ ਨੂੰ ਸੋਝੀ ਆਪਾਂ ਉਨੀ ਗੱਲ ਕਰੀਏ। ਇਸ ਕਰਕੇ ਬ੍ਰਹਮ ਦਾ ਗਿਆਨ ਹੋਣਾ, ਬ੍ਰਹਮ ਵਿੱਚ ਬ੍ਰਹਮ ਗਿਆਨੀ ਲੀਨ ਹੋਣਾ, ਇੱਕੋ ਰੂਪ ਹੋਣਾ, ਜਦੋਂ ਕਦੇ ਅਰਥ ਆਏ ਨਾ ਦੱਖਣੀ ਓਂਕਾਰ ਦੇ ਜਾਂ ਸਿੱਧ ਗੋਸ਼ਟ ਵਿੱਚ, ਗੁਰੂ ਨਾਨਕ ਦੇਵ ਜੀ ਨੇ ਉੱਥੇ ਸਿੱਧਾਂ ਨੂੰ ਕਿਹਾ ਸੀ, ਕਹਿੰਦੇ ਸਰੀਰ ਵਾਲਾ ਬ੍ਰਹਮ ਕੀ, ਬ੍ਰਹਮ ਗਿਆਨੀ ਨੂੰ ਉੱਥੇ ਮਹਾਰਾਜ ਨੇ ਇਹ ਅੱਖਰ ਵਰਤਿਆ, ਇਹ ਸਰੀਰ ਵਾਲਾ ਬ੍ਰਹਮ ਹੈ ਇਹ।
ਯੁਗ ਤੋਕ ਤੇ ਕਿਤਾ ਮੈਂ ਐਸੇ ਉਪਪਤੀ ਸ਼ਰਵਣ ਰੂਪ ਲੱਗ ਤੈਸੇ।
ਇੱਕ ਹੋ ਜਾਂਦੇ ਨੇ ਯੁਕਤੀਆਂ ਉਕਤੀਆਂ ਦੀਆਂ ਪੰਗਤੀਆਂ ਜਿਹੜੀਆਂ ਏਕਤਾ ਵਿੱਚ ਆ ਜਾਂਦੀਆਂ ਨੇ, ਉਪਪਤੀ ਜਿਹੜਾ ਹੈ ਸ਼ਰਵਣ ਰੂਪ ਲੱਖ ਐਸੇ, ਕਿਉਂ ਕਹਿੰਦੇ ਸ਼ਰਵਣ ਦਾ ਰੂਪ ਹੈ ਉਪਪਤੀ ਜਿਹੜਾ ਦੱਸਿਆ।
ਵੇਦ ਛਾਂਦੋਗ ਖਸ਼ਟ ਮੇਂ ਧਿਆਏ ਤਹਾਂ ਕਰੇ ਖਟ ਸ਼ਰਵਣ ਬਣਾਏ।
ਉੱਥੇ ਵੇਦ ਦੇ ਵਿੱਚ ਉਚਾਰਨ ਕੀਤੇ ਨੇ ਛਾਂਦੋਗ ਉਪਨਿਸ਼ਦ ਦੀ ਜਿਹੜੀ ਆ ਨਾ ਵੇਦਾਂ ਦੇ ਵਿੱਚ, ਉੱਥੇ ਇਹ ਛੇ ਲੱਛਣ ਸ਼ਰਵਣ ਦੇ, ਇਹ ਰਾਮਚੰਦਰ ਜਿਹੜੇ ਗੁਰੂ ਹੋਏ ਨੇ ਵਿਸ਼ਿਸ਼ਟ ਮੁਨੀ ਜੀ, ਉਹਨਾਂ ਨੇ ਇਹ ਅਧਿਆਤਮਕ ਰਾਮਾਇਣ ਹੈ ਇੱਕ, ਉਹਨੂੰ ਆਮ ਬੰਦਾ ਨਹੀਂ ਪੜ੍ਹਦਾ, ਲੋਕੀ ਤੇ ਬਸ ਰਾਮਾਇਣ ਪੜ੍ਹ ਕੇ ਹੀ ਖੁਸ਼ ਹੋ ਜਾਂਦੇ, ਰਾਮਾਇਣ ਪੜ੍ਹ ਲਈ ਮੈਂ ਰਾਮਲੀਲਾ ਦੇਖ ਲਈ, ਅਸਲ ਜਿਹੜੀ ਰਾਮ ਦੀ ਲੀਲਾ ਨਾ ਨਿਰਗੁਣ ਰਾਮ ਦੀ ਲੀਲਾ, ਉਹ ਅਧਿਆਤਮਕ ਰਾਮਾਇਣ ਵਿੱਚ ਹੈ। ਅਧਿਆਤਮਕ ਰਾਮਾਇਣ ਉਹੀ ਜੀ ਹੋਈ ਹੈ ਜਿਵੇਂ ਪਿੱਛੇ ਆ ਸਾਰਾ ਪ੍ਰਸੰਗ ਆਇਆ ਸੀ, ਆਪਾਂ ਕਹਿੰਦੇ ਜੀ ਮੇਰੀ ਤਾਂ ਸਮਝ ਤੋਂ ਹੀ ਬਾਹਰ ਆ ਇਹ, ਅਧਿਆਤਮਕ ਰਾਮਾਇਣ ਡੂੰਘੀ ਬੜੀ ਹੈ, ਉਹਨੂੰ ਤਾਂ ਕੋਈ ਛੇਤੀ ਕੀਤੇ ਹੱਥ ਹੀ ਨਹੀਂ ਲਾਉਂਦਾ, ਇਹ ਤਾਂ ਬੜੀ ਔਖੀ ਹੈ ਜੀ ਪੜ੍ਹਨੀ, ਪਰ ਅਸਲ ਵਿੱਚ ਸਾਰੀਆਂ ਇਹ ਚੀਜ਼ਾਂ ਉੱਥੇ ਹੀ ਦਿੱਤੀਆਂ ਹੋਈਆਂ ਨੇ।
ਸੋ ਜਪ ਜੀ ਮੈਂ ਗੁਰੂ ਦਿਖਾਏ ਸ਼ਰਵਣ ਪੌੜੀਆਂ ਚਾਰ ਬਣਾਏ।
ਗੁਰੂ ਨਾਨਕ ਦੇਵ ਜੀ ਨੇ ਕਲਯੁਗ ਦਾ ਸਮਾਂ ਜਾਣ ਕੇ ਸਾਰਾ ਕੁਝ ਸੌਖਾ ਕਰ ਦਿੱਤਾ, ਉਹਨਾਂ ਨੇ ਇਹਨੂੰ ਸਿੱਧਾ ਸਿੱਧਾ ਲੈ ਸੁਣਿਆ, ਸਿੱਧ ਪੀਰ ਸੁਰਨਾਥ ਸੁਣਿਆ, ਧਰ ਤਬਲਾ ਆਕਾਸ਼ ਕਰਕੇ ਸਾਰਾ ਕੁਝ ਸੌਖਾ ਬਣਾਤਾ। ਚਾਰ ਪੌੜੀਆਂ ਸਰਵਣ ਦੇ ਉੱਤੇ ਗੁਰੂ ਨਾਨਕ ਦੇਵ ਜੀ ਨੇ ਉਚਾਰਨ ਕਰਕੇ, ਇਹ ਵਿਦਵਾਨਾਂ ਲਈ, ਵਿਦਵਾਨ ਵਾਸਤੇ ਤਾਂ ਵਿਦਵਾਨਗਿਰੀ ਨਿਕਲੇ ਆਉਂਦੀ ਇਹਦੇ ਚੋਂ ਜਪਜੀ ਸਾਹਿਬ ਚੋਂ, ਸਧਾਰਨ ਮਨੁੱਖ ਲਈ ਸਧਾਰਨ ਗੱਲ, ਦੋਨਾਂ ਪਾਸਿਆਂ ਦਾ ਹੀ ਸਰਦਾ ਜਾਂਦਾ। ਜੇ ਕੋਈ ਇਹਨੂੰ ਬਹੁਤ ਵਿਦਵਾਨ ਪੜ੍ਹੇ ਤਾਂ ਉਹਦੇ ਲਈ ਤੇ ਉਹ ਕਹੂੰਗਾ ਬੱਲੇ ਬੱਲੇ ਮਹਾਰਾਜ ਨੇ ਇੰਨਾ ਡੂੰਘਾ ਲਿਖਿਆ, ਤੇ ਸਧਾਰਨ ਬੰਦੇ ਲਈ ਸਧਾਰਨ ਗੱਲ ਹੈ। ਇਸ ਕਰਕੇ ਸਧਾਰਨ ਨੂੰ ਸਧਾਰਨ ਤੌਰ ਤੇ ਸਮਝ ਪੈ ਜਾਂਦੀ ਹੈ, ਕੋਈ ਵੀ ਪੜ੍ਹੇ ਬਾਣੀ ਹਰੇਕ ਨੂੰ ਉਹਦੇ ਢੰਗ ਨਾਲ ਸਮਝ ਪੈ ਜਾਂਦੀ ਹੈ।
ਸ਼ਰਵਣ ਮਹਾਤਮ ਕੋ ਦਿਖਰਾਇਓ ਸ਼ਰਵਣ ਰੂਪ ਕੋ ਨਹੀਂ ਬਤਾਇਓ।
ਮਹਾਰਾਜ ਜੀ ਨੇ ਉਹਦੇ ਚ ਸ਼ਰਵਣ ਦਾ ਜਿਹੜਾ ਹੈ ਨਾ ਮਹਾਤਮ ਹੀ ਦੱਸਿਆ, ਸ਼ਰਵਣ ਦਾ ਰੂਪ ਨਹੀਂ ਦੱਸਿਆ। ਜਿਵੇਂ ਆਪਾਂ ਇੱਥੇ ਸ਼ਰਵਣ ਦੇ ਛੇ ਚਿੰਨ ਸੁਣੇ ਨੇ, ਕਿਉਂਕਿ ਸਤਿਗੁਰੂ ਜੀ ਨੂੰ ਇਹਨਾਂ ਵੇਰਵਿਆਂ ਦੇਣ ਦੀ ਲੋੜ ਨਹੀਂ, ਉਹਨਾਂ ਨੇ ਮਹਾਤਮ ਮਹਾਤਮ ਦੱਸ ਦਿੱਤਾ। ਮਹਾਰਾਜ ਕਹਿੰਦੇ ਨੇ ਵੀ ਇਹ ਜਿਹੜਾ ਨਾ ਮਨ ਸਮਝਾਵਨ ਕਾਰਨੇ ਕਛੂਅਕ ਪੜੀਆ ਗਿਆਨ, ਇੰਨਾ ਲੋੜ ਨਹੀਂ ਸਤਿਗੁਰੂ ਕਹਿੰਦੇ, ਕਿਉਂਕਿ ਕਲਯੁਗ ਦੇ ਵਿੱਚ ਆਪਾਂ ਜੀਵਾਂ ਨੂੰ ਬਹੁਤਾ ਜ਼ਿਆਦਾ ਨਹੀਂ ਇੱਧਰ ਚੱਕਰ ਚ ਪਾਉਣਾ, ਕਲਯੁਗ ਵਿੱਚ ਤਾਂ ਇਹਨਾਂ ਨੂੰ ਇਹੀ ਕਹਿਣਾ ਭਾਈ ਜਪੋ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ, ਸਤਨਾਮ ਸ੍ਰੀ ਵਾਹਿਗੁਰੂ।
ਘਟ ਰੂਪ ਪ੍ਰਗਟ ਦਿਖਰਾਏ ਸਿੱਖ ਮਮੁੱਖੀ ਕੋ ਸਮਝਾਏ।
ਉਹ ਜਿਹੜੇ ਛੇ ਰੂਪ ਨੇ ਉਹ ਪ੍ਰਤਾਖੇ ਦਿਖਾ ਦਿੱਤੇ ਨੇ, ਮਮੋਕਸ਼ੂ ਜਿਹੜਾ ਹੈ ਜਗਿਆਸੂ ਕਲਿਆਣ ਦੀ ਇੱਛਾ ਵਾਲਾ ਸਿੱਖ ਹੈ, ਉਹਨੂੰ ਸਾਹਮਣੇ ਦਿਖਾ ਤਾ ਵੀ ਸੁਣਨ ਦਾ ਆਹ ਫਾਇਦਾ ਹੈ।
ਮਨਨ ਗਿਆਨ ਕੋ ਭੇਦ ਬਤਾਵਤ ਜਿਸਕੇ ਕਰੇ ਪਰਮ ਗਤ ਪਾਵਤ।
ਫਿਰ ਮੰਨਣ ਦੀਆਂ ਪੌੜੀਆਂ ਵਿੱਚ ਮੰਨਣ ਗਿਆਨ ਦਾ ਭੇਦ ਦੱਸਿਆ ਹੈ, ਜਿਹਦੇ ਕਰਕੇ ਪਰਮ ਗਤੀ ਦੀ ਪ੍ਰਾਪਤੀ ਹੈ।
ਮੰਨਣ ਕਰੇ ਮਨ ਹੋਤ ਬਿਲਾਏ,
ਮੰਨਣ ਕਰਨ ਦੇ ਨਾਲ ਨਾ ਮਨ ਲੈ ਹੋ ਜਾਂਦਾ ਹੈ। ਸੋ ਇਹ ਵੀ ਕਾਫੀ ਵਿਆਖਿਆ ਹੈ ਮੰਨਣ ਦੀ, ਐਤ ਥੋੜੇ ਜਿਹੇ ਚਮਕਾਇਆ ਹੋਇਆ ਇੱਥੇ। ਮੰਨਣ ਦੀ ਵੀ ਬਹੁਤ ਵਿਆਖਿਆ ਹੈ ਕਿ ਅਭੇਦ ਦੀਆਂ ਬਾਧਕ ਬਿਰਤੀਆਂ, ਅਭੇਦ ਦੀਆਂ ਸਾਧਕ ਬਿਰਤੀਆਂ ਕਿਵੇਂ ਸਾਡੀਆਂ ਬਾਹਰ ਅੰਦਰ ਜਾਂਦੀਆਂ ਆਉਂਦੀਆਂ, ਪਰ ਇੱਥੇ ਥੋੜਾ ਥੋੜਾ ਤਾਂ ਆਪਾਂ ਨੂੰ ਫਿਰ ਵੀ ਜਣਾਈ ਦੇਣਗੇ।
ਜੋ ਮਨ ਦੁਆ ਤੇਰੇ ਉਹ ਲਪਟਾਏ।
ਸੋ ਜਿਹੜਾ ਸਾਡਾ ਮਨ ਹੈ ਇਹ ਕਿੱਥੇ ਲਪਟਿਆ ਹੋਇਆ? ਦਵੈਸ਼ ਵਿਚ, ਈਰਖਾ ਦੇ ਵਿਚ।
ਸਤ ਚੇਤਨ ਆਨੰਦ ਅਪਾਰ, ਬ੍ਰਹਮ ਆਤਮਾ ਹੀਨ ਵਿਕਾਰ।
ਉਹ ਜੋ ਸਤ ਚੇਤਨ ਆਨੰਦ ਸਰੂਪ ਅਕਾਲ ਪੁਰਖ ਵਾਹਿਗੁਰੂ ਹੈ, ਉਹ ਆਤਮਾ ਜੋ ਸਾਡੀ ਹੈ ਅੰਦਰ, ਬ੍ਰਹਮ ਆਤਮਾ ਹੈ, ਉਹ ਵਿਕਾਰਾਂ ਤੋਂ ਰਹਿਤ ਹੈ। ਆਤਮਾ ਨੂੰ ਕੋਈ ਵਿਕਾਰ ਨਹੀਂ, ਨਾ ਬਾਹਰ ਬ੍ਰਹਮ ਨੂੰ ਵਿਕਾਰ ਹੈ, ਨਾ ਆਤਮਾ ਨੂੰ ਵਿਕਾਰ ਹੈ। ਵਿਕਾਰ ਤਾਂ ਬੰਦਾ ਆਪ ਕਰਦਾ ਹੈ, ਮਨ ਕਰਕੇ ਵਿਕਾਰੀ ਹੈ, ਬੁੱਧੀ ਵਿਕਾਰਾਂ ਵਿਚ ਹੈ, ਇਹਦੀ ਇੰਦਰੀਆਂ ਵਿਕਾਰਾਂ ਵਿਚ ਨੇ, ਪਰ ਆਤਮਾ ਨਿਰਲੇਪ ਬੈਠਾ ਹੈ।
ਇਕ ਰਸ ਸਦਾ ਬਾਲਨ ਤਰਨ,
ਉਹ ਇਕ ਰਸ ਰਹਿੰਦਾ ਬ੍ਰਹਮ ਆਤਮਾ, ਬ੍ਰਹਮ ਵੀ, ਕਿਉਂਕਿ ਨਾ ਉਹ ਨਾ ਇਹ ਬੁੱਢਾ, ਨਾ ਇਹ ਬਾਲਾ, ਨਾ ਇਸ ਦੁੱਖ ਨਹੀਂ ਜਮ ਜਾਲਾ,
ਨਹੀਂ ਨਹੀਂ ਦੁੱਖ ਰੂਪ, ਇਕ ਆਤਮਾ ਅਚਲ ਅਨੂਪ।
ਇਕ ਆਤਮਾ ਅਚਲ ਹੈ, ਚੱਲਣ ਤੋਂ ਰਹਿਤ, ਉਪਮਾ ਤੋਂ ਰਹਿਤ ਹੈ, ਨਾ ਇਸ ਆਤਮਾ ਨੂੰ ਕੋਈ ਜੜ ਰੂਪ ਹੈ, ਨਾ ਇਹ ਦੁੱਖ ਰੂਪ ਹੈ, ਨਾ ਇਹ ਕੁਛ ਹੋਰ ਹੈ। ਜੇ ਜੇ ਆਪਾਂ ਮੰਨਦੇ ਹਾਂ ਆਤਮਾ ਤਾਂ ਸਿਰਫ ਸਤ ਚੇਤਨ ਆਨੰਦ ਸਰੂਪ ਹੈ।
ਤੀਨ ਸਰੀਰਨ ਤੇ ਨਿਤ ਭਿੰਨ,
ਇਹ ਜਿਹੜੇ ਤਿੰਨ ਸਰੀਰ ਆਪਾਂ ਪਹਿਲਾਂ ਕਥਨ ਕਰ ਚੁੱਕੇ ਹਾਂ, ਸੂਖਮ ਸਥੂਲ ਤੇ ਕਾਰਨ ਸਰੀਰਾਂ ਤੋਂ ਆਤਮਾ ਵੱਖਰਾ ਹੈ।
ਸਾਖੀ ਰੂਪ ਨਹੀਂ ਪਰਛਿੰਨ,
ਸੋ ਨਹੀਂ ਪਰਛਿੰਨ ਨਾ ਆਛਾਦਿਤ ਭਾਵ ਪ੍ਰਗਟ। ਸੋ ਇਸ ਕਰਕੇ ਉਹ ਅਕਾਲ ਪੁਰਖ ਵਾਹਿਗੁਰੂ ਦਾ ਇਹ ਜੋ ਆਤਮਾ ਸਾਨੂੰ ਬਖਸ਼ਿਸ਼ ਕੀਤਾ ਹੋਇਆ, ਇਹ ਤਿੰਨਾਂ ਦਾ ਸਾਖੀ ਰੂਪ ਹੈ ਤੇ ਵੱਖਰਾ ਨਹੀਂ ਹੈ, ਸਾਰੇ ਕਿਤੇ ਸਭ ਨੂੰ ਪਤਾ ਹੈ।
ਥੂਲ ਦੇ ਬਿਨਸਤ ਅਰ ਜਨਮੈ, ਆਤਮ ਜਿਉ ਕਾ ਤਿਉ ਲਗ ਮਨ ਮੈਂ।
ਇਹ ਸਥੂਲ ਦੇ ਹੀ ਬਾਰ ਬਾਰ ਆਪਣੀ ਜਨਮਦੀ ਹੈ, ਮਰਦੀ ਹੈ, ਆਤਮਾ ਜਿਉਂਦਾ ਤਿਉਂ ਹੀ ਰਹਿੰਦਾ। ਨਾਨਕ ਮੇਰ ਸਰੀਰ ਕਾ ਇਕ ਰਥ ਇਕ ਰਥਵਾਹ, ਜੁਗ ਜੁਗ ਫੇਰ ਵਟਾਈ ਹੈ, ਗਿਆਨੀ ਬੁੱਝੈ ਤਾਹੇ। ਇਹ ਬਾਰ ਬਾਰ ਆਤਮਾ ਉਸੇ ਤਰ੍ਹਾਂ ਰਹਿੰਦੀ ਹੈ, ਸਰੀਰ ਸਾਡੇ ਬਦਲਦੇ ਰਹਿੰਦੇ ਨੇ।
ਅਵਨੀ ਕੈ ਸੇਜਾ ਪਰ ਪਰੈ, ਫੂਲ ਦੇ ਜੜ ਸੰਸਰ ਥਿਰੈ।
ਬੰਦਾ ਭਾਵੇਂ ਧਰਤੀ ਤੇ ਭਾਵੇਂ ਮੰਜੇ ਤੇ ਲੰਮਾ ਪਵੇ, ਪਰ ਇਹ ਸਥੂਲ ਦੇ ਹੀ ਜਿਹੜੀ ਹੈ ਇਹ ਜੜ ਹੈ, ਇਹ ਹਿਲਦੀ ਜੁਲਦੀ ਨਹੀਂ ਹੈ। ਇਹ ਸਥੂਲ ਦੇ ਹੀ ਤਾਂ ਇੱਕ ਜਗ੍ਹਾ ਜਿਵੇਂ ਪੱਥਰ ਪਿਆ ਹੁੰਦਾ, ਇਸ ਤਰ੍ਹਾਂ ਪਈ ਰਹਿੰਦੀ ਹੈ।
ਆਤਮ ਲਿੰਗ ਦੇ ਪ੍ਰਕਾਸ਼ ਅਨੇਕ ਪ੍ਰਕਾਰ ਨੂੰ ਸੁਪਨਾ ਧਾਸੈ।
ਸਾਡੀ ਜਿਹੜੀ ਆਤਮਾ ਹੈ, ਹੁਣ ਤਿੰਨ ਦੀਆਂ ਸੀ ਨਾ ਆਪਣੀਆਂ, ਸੂਖਮ ਦੇ ਹੀ, ਸਥੂਲ ਦੇ ਹੀ, ਕਾਰਨ ਦੇ ਹੀ। ਸਥੂਲ ਦੇ ਹੀ ਤਾਂ ਪੱਥਰ ਵਾਂਗੂ ਪਈ ਹੈ ਬਸ, ਜਦੋਂ ਬੰਦਾ ਸੁੱਤਾ ਪਿਆ ਹੁੰਦਾ, ਸੁੱਤੇ ਪਏ ਨੂੰ ਭਾਵੇਂ ਜਿਵੇਂ ਮਰਜ਼ੀ ਦੇਖੋ, ਮੰਜਾ ਚੁੱਕ ਕੇ ਪਰੇ ਰੱਖਿਆ, ਉਹ ਪਤਾ ਹੀ ਨਹੀਂ ਲੱਗਦਾ ਉਹਨੂੰ, ਉਹ ਤਾਂ ਪੱਥਰ ਜਿਹਾ ਪਿਆ ਹੈ ਕਿਵੇਂ। ਪਰ ਉਹਦੇ ਅੰਦਰ ਜਿਹੜੀ ਸਾਡਾ ਲਿੰਗ ਦੇ ਹੀ ਹੈ ਨਾ, ਸੂਖਮ ਦੇ ਹੀ, ਇਸ ਸੂਖਮ ਦੇ ਹੀ ਨੂੰ ਆਤਮਾ ਪ੍ਰਕਾਸ਼ਮਾਨ ਕਰਦਾ ਰਹਿੰਦਾ। ਅੰਦਰ ਸੂਖਮ ਦੇ ਹੀ ਤਾਂ ਜਾਗਦੀ ਹੋਈ ਹੁੰਦੀ ਹੈ, ਇਹ ਜੜ ਦੇ ਹੀ ਸੁੱਤੀ ਪਈ ਹੁੰਦੀ ਹੈ, ਫਿਰ ਇਹਦੇ ਅੰਦਰ ਇਹ ਸੁਪਨਾ ਪੈਦਾ ਕਰ ਦਿੰਦਾ ਹੈ।
ਸੁਪਨੇ ਕੇਰ ਪਦਾਰਥ ਭਾਰੇ, ਹਰ ਸੁਪਨੇ ਪ੍ਰਕਾਸ਼ ਸਾਰੇ।
ਹੁਣ ਸੁਪਨੇ ਦੇ ਜਿਹੜੇ ਪਦਾਰਥ ਨੇ ਉਹ ਭਾਰੇ ਪਦਾਰਥ, ਬਹੁਤੇ ਪਦਾਰਥ ਭਾਵ ਇਹ ਪ੍ਰਕਾਸ਼ਮਾਨ ਹੁੰਦੇ ਨੇ ਸੁਪਨੇ ਵਿਚ, ਆਤਮਾ ਕਰਕੇ ਲਿੰਗ ਦੇ ਉੱਤੇ ਪ੍ਰਕਾਸ਼ ਪੈਣ ਕਰਕੇ ਸੁਪਨੇ ਵਿਚ ਸਾਰੀਆਂ ਚੀਜ਼ਾਂ ਫੇਰ ਜਿਉਂਦੀਆਂ ਤਿਉਂ ਹੀ ਬਣ ਜਾਂਦੀਆਂ ਨੇ।
ਜਬ ਸੁਖ ਪਤੀ ਅਵਸਥਾ ਹੋਏ, ਤਬੈ ਅਭਾਵ ਲਿੰਗ ਤਨ ਹੋਏ।
ਕਹਿੰਦੇ ਜਦੋਂ ਸੁਖੋਪਤ ਅਵਸਥਾ ਆਉਂਦੀ, ਜਿੱਥੇ ਆਪਾਂ ਕਹਿੰਦੇ ਹਾਂ ਮੈਨੂੰ ਕੋਈ ਸੁਪਨਾ ਹੀ ਨਹੀਂ ਆਇਆ, ਅੱਜ ਇੰਨੀ ਗੂੜੀ ਨੀਂਦ ਆ ਗਈ, ਤਬੈ ਅਭਾਵ ਲਿੰਗ ਤਨ ਹੋਏ। ਉਦੋਂ ਜਿਹੜਾ ਆਪਣਾ ਸੂਖਮ ਸਰੀਰ ਹੁੰਦਾ ਨਾ, ਇਹਦਾ ਵੀ ਅਭਾਵ ਹੋ ਜਾਂਦਾ, ਭਾਵ ਇਹ ਵੀ ਖਤਮ ਹੋ ਜਾਂਦਾ। ਇਹ ਜਿਹੜੀ ਬਾਹਰਲੀ ਜਿਵੇਂ ਸਰੀਰ ਹੈ ਨਾ ਆਪਣਾ, ਜੜ ਪੱਥਰ ਵਰਗਾ ਹੈ, ਲੰਮਾ ਪਿਆ,
ਲੋਕੀ ਕੋਈ ਬਲਾ ਕੇ ਤੁਰ ਜਾਂਦਾ, ਕੋਈ ਹਿਲਾ ਕੇ ਤੁਰ ਜਾਂਦਾ, ਕਹਿੰਦੇ ਮੁਰਦੇ ਵਾਂਗੂ ਪਿਆ ਪੱਥਰ ਜਿਹਾ, ਉੱਥੇ ਬੰਦਾ ਪਿਆ, ਪਰ ਲਿੰਗ ਸਰੀਰ ਜਿਹੜਾ ਉਹਦੇ ਉੱਤੇ ਆਤਮਾ ਦਾ ਪ੍ਰਕਾਸ਼ ਪੈਣ ਕਰਕੇ ਸੁਪਨਾ ਆਈ ਜਾਂਦਾ। ਜੇ ਨੀਂਦ ਹੋਰ ਗੂੜੀ ਹੋ ਗਈ ਫਿਰ ਲਿੰਗ ਸਰੀਰ ਵੀ ਸਥੂਲ ਸਰੀਰ ਵਾਂਗੂ ਜੜ ਹੋ ਜਾਂਦਾ, ਉਹ ਵੀ ਖਤਮ ਹੋ ਜਾਂਦਾ ਉੱਥੇ ਜਾ ਕੇ। ਪਰ ਫਿਰ ਆਤਮਾ ਤਾਂ ਹਲੇ ਉਸੇ ਤਰ੍ਹਾਂ ਹੀ, ਕਿਉਂਕਿ ਆਤਮਾ ਤਾਂ ਸੌਂਦੀ ਨਹੀਂ, ਆਤਮਾ ਤਾਂ ਜਾਗਰਤੀ ਰਹਿੰਦੀ ਹੈ।
ਜੀਵ ਆਤਮਾ ਇੰਦਰ ਸਰੂਪ।
ਹੁਣ ਆਓ ਇੱਕ ਪ੍ਰਮਾਣ ਦਿੰਦੇ ਨੇ, ਕਹਿੰਦੇ ਜਿਵੇਂ ਇੰਦਰ ਦੇਵਤਾ ਹੈ, ਜੀਵ ਆਤਮਾ ਮੰਨ ਲਓ ਕਿ ਇੰਦਰ ਦੇਵਤੇ ਵਾਂਗੂ ਹੈ।
ਇੰਦਰਾਣੀ ਲੈ ਬੁੱਧ ਅਨੂਪ।
ਇਹ ਆਪਣੀ ਜਿਹੜੀ ਇੰਦਰਾਣੀ ਹੈ ਨਾ ਰਾਣੀ, ਇਹਦੀ ਬੁੱਧੀ, ਜੀਵ ਆਤਮਾ ਆਪਣੀ ਰਾਣੀ ਬੁੱਧੀ ਨੂੰ ਲੈ ਕੇ,
ਹਿਰਦੇ ਸਦਨ ਮੈਂ ਲੈ ਬਿਸਰਾਮ।
ਜੀਵ ਆਤਮਾ ਹਿਰਦੇ ਰੂਪੀ ਘਰ ਦੇ ਵਿੱਚ ਇੰਦਰਾਣੀ ਤੋਂ ਭਾਵ ਬੁੱਧੀ ਨੂੰ ਲੈ ਕੇ ਵਿਸ਼ਰਾਮ ਕਰਦਾ, ਜਦੋਂ
ਤਦ ਲੋ ਸੁਖ ਪਤੀ ਹੈ ਸੁਖ ਧਾਮ।
ਉਦੋਂ ਤੱਕ ਸੁਖ ਦੇ ਦੇਣ ਵਾਲੀ ਸੁਖੋਪਤ ਅਵਸਥਾ ਰਹਿੰਦੀ ਹੈ, ਜਦੋਂ ਜਾ ਕੇ ਸਾਡਾ ਜੀਵ ਆਤਮਾ ਬੁੱਧੀ ਦੇ ਸਮੇਤ ਹਿਰਦੇ ਰੂਪੀ ਘਰ ਦੇ ਵਿਚ ਸੌ ਜਾਂਦਾ।
ਔਰ ਉਠੈ ਲੈ ਕੇ ਨਿਜਰਾਨੀ,
ਫੇਰ ਇਹ ਆਪਣੀ ਰਾਣੀ ਰੂਪ ਬੁੱਧੀ ਨੂੰ ਲੈ ਕੇ ਜਦੋਂ ਸਾਵਧਾਨ ਹੁੰਦਾ ਹੈ।
ਸਰਵ ਸਰੀਰ ਕਰੈ ਸਾਵਧਾਨੀ,
ਫੇਰ ਇਹ ਸਰੀਰ ਨੂੰ ਸਾਵਧਾਨ ਕਰਦਾ, ਤਾਂ ਆਪਣੇ ਹੱਥ ਪੈਰ ਜੇ ਹਿਲਦੇ ਨੇ, ਸੁਰਤ ਜੀ ਆਉਂਦੀ ਹੈ, ਕਾਂ ਚਿੜੀਆਂ ਬੋਲਣ ਲੱਗ ਗਏ, ਆਮ ਬੰਦਾ ਕਾਂ ਚਿੜੀਆਂ ਦੀ ਆਵਾਜ਼ ਨਾਲ ਉੱਠਦਾ, ਇਸ ਪ੍ਰਕਾਰ ਗੁਰਮੁਖ ਸਪੀਕਰ ਦੀ ਆਵਾਜ਼ ਨਾਲ ਉੱਠਦੇ ਨੇ, ਹੌਲੀ ਜਾਣੇ ਫਿਰ ਸਾਰੇ ਸਰੀਰ ਨੂੰ ਸੁਚੇਤ ਕੌਣ ਕਰ ਦਿੰਦਾ ਹੈ? ਆਤਮਾ ਹੀ ਤਾਂ ਕਰਦੀ ਹੈ, ਆਤਮਾ ਹੀ ਇਹਨੂੰ ਸਮਾ ਦਿੰਦੀ ਹੈ। ਇਸ ਕਰਕੇ ਸਾਡਾ ਸਿੱਧਾ ਸੰਬੰਧ ਆਤਮਾ ਨਾਲ ਹੈ, ਆਤਮਾ ਨਾਲ ਆਪਣੀ ਗੱਲ ਸਿਮਰਨ ਰਾਹੀਂ ਬਣਾ ਕੇ ਰੱਖੀਏ। ਪਹਿਲੇ ਪਹਿਰੇ ਫੁੱਲੜਾ ਫਲ ਪੇ ਪੱਛਾ ਰਾਤ, ਜੋ ਜਾਗਨ ਲਹਨ ਸੇ ਸਾਈਂ ਕੰਨੋਂ ਦਾਤ।
ਜਾਗ੍ਰਿਤ ਅਵਸਥਾ ਕੋ ਜਬ ਪਾਏ ਗਹਿ ਵਿਸ਼ੇ ਕੋ ਸਹਿਜ ਸੁਭਾਏ।
ਜਦੋਂ ਇਹ ਜਾਗ੍ਰਿਤ ਅਵਸਥਾ ਵਿਚ ਆਉਂਦਾ ਹੈ, ਆਤਮਾ ਹੀ ਅੰਦਰੋਂ ਜਗਾ ਦਿੰਦੀ ਹੈ ਇਹਨੂੰ, ਸਰੀਰ ਨੂੰ। ਦੇਖੋ ਕਿਵੇਂ ਨੀਂਦ ਆ ਜਾਂਦੀ ਹੈ ਆਪਾਂ ਨੂੰ, ਜੜ ਸਰੀਰ ਵਾਂਗੂ ਮੁਰਦਾ ਜਿਹਾ ਹੋ ਕੇ ਪੈ ਜਾਂਦਾ ਬੰਦਾ, ਸੁੱਤਾ ਮੋਇਆ ਇੱਕ ਬਰਾਬਰ ਪਾਣੀ, ਇਹ ਕਹਾਵਤ ਹੈ। ਤੋ ਇਸ ਪ੍ਰਕਾਰ ਫਿਰ ਸੁਪਨਾ ਆਇਆ, ਲਿੰਗ ਦੇਹੀ ਨੂੰ ਪ੍ਰਕਾਸ਼ ਕੀਤਾ ਆਤਮਾ ਨੇ। ਜਦੋਂ ਲਿੰਗ ਦੇਹੀ ਵੀ ਸੌ ਜਾਂਦੀ ਹੈ ਤਾਂ ਆਤਮਾ ਜਿਹੜੀ ਹੈ ਇਹ ਬੁੱਧੀ ਨੂੰ ਲੈ ਕੇ ਹਿਰਦੇ ਵਿਚ ਬਿਰਾਜਮਾਨ ਹੋ ਜਾਂਦੀ ਹੈ, ਉਦੋਂ ਸੁਖੋਪਤ ਅਵਸਥਾ ਵਿਚ ਚਲਾ ਜਾਂਦਾ। ਜਦੋਂ ਇਹ ਹਿਰਦੇ ਵਿਚ ਸੁਖੋਪਤ ਅਵਸਥਾ, ਜਦੋਂ ਹਿਰਦੇ ਚੋਂ ਬੁੱਧੀ ਨੂੰ ਲੈ ਕੇ ਬਾਹਰ ਆਇਆ ਆਤਮਾ, ਇਹਨੇ ਲਿੰਗ ਸਰੀਰ ਨੂੰ ਸਾਵਧਾਨ ਕੀਤਾ, ਥੋੜੀ ਜਿਹੀ ਸੁਰਤ ਜੀ ਆਈ, ਹੁਣ ਫਿਰ ਸਰੀਰ ਨੂੰ ਸਾਵਧਾਨ ਕਰ ਦਿੱਤਾ, ਹੁਣ ਉੱਠ ਕੇ ਬੈਠਾ ਹੋ ਗਿਆ। ਇਸ ਕਰਕੇ ਕਹਿੰਦੇ ਇਹ ਸਾਰਾ ਕੰਮ ਕੌਣ ਕਰਦਾ ਹੈ ਸਾਡੇ ਅੰਦਰ? ਇਹ ਸਾਰਾ ਆਤਮਾ ਹੀ ਕਰਦਾ ਹੈ।
ਲਹਿ ਸਥਿਰਤਾ ਲੋਚਨ ਦਾਏ ਬੁਧਿੰਦ ਰਾਣੀ ਫਿਰਵੈ ਬਾਏ।
ਇਹ ਸਥਿਰਤਾ ਲੈਂਦੀ ਆ ਸਾਡੀ ਆਤਮਾ ਸੱਜੀ ਅੱਖ ਦੇ ਵਿਚ, ਬੁਧਿੰਦ ਰਾਣ